ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਕਲਯੁਗ ਕਾ ਧਰਮ ਕਹੋ ਤੁਮ ਭਾਈ ਕੇਵ ਛੂਟਹਿ ਹਮ ਛੁਟ ਕਾਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੈ ਤਰਾਕੀ ਕਲਯੁਗ ਕਾ ਧਰਮ ਕਹੋ ਤੁਮ ਭਾਈ ਕੇਵ ਛੂਟੈ ਹਮ ਛੁਟ ਕਾਕੀ ਹਰ ਹਰ ਜਪ ਬੇੜੀ ਹਰ ਤੁਲਹਾ ਹਰ ਜਪਿਓ ਤਰੈ ਤਰਾਕੀ ਹਰ ਜੀ ਲਾਜ ਰੱਖੋ ਹਰ ਜਾਨਕੀ ਹਰ ਹਰ ਜਪਨ ਜਪਾਵੋ ਆਪਣਾ ਹਮ ਮੰਗੀ ਭਗਤ ਏਕਾਕੀ ਰਹਾਉ ਹਰ ਕੇ ਸੇਵਕ ਸੇ ਹਰ ਪਿਆਰੇ ਜਿਨ ਜਪਿਓ ਹਰ ਬਚਨਾਕੀ ਲਿਖਾ ਚਿੱਤਰ ਗੁਪਤ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ਹਰ ਕੇ ਸੰਤ ਜਪਿਓ ਮਨ ਹਰ ਹਰ ਲਗ ਸੰਗਤ ਸਾਧ ਜਨਾ ਕੀ ਦਿਨ ਅਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ ਸਿਵ ਚਰਿਓ ਚੰਦ ਚੰਦਾਕੀ ਤੁਮ ਵਦ ਪੁਰਖ ਵਦ ਅਗਮ ਅਗੋਚਰ ਤੁਮ ਆਪੇ ਆਪ ਅਪਾਕੀ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰ ਦਾਸਨ ਦਾਸ ਦਸਾਕੀ ਤੁਮ ਵਦ ਪੁਰਖ ਵਦ ਅਗਮ ਅਗੋਚਰ ਤੁਮ ਆਪੇ ਆਪ ਅਪਾਕੀ ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰ ਦਾਸਨ ਦਾਸ ਦਸਾਕੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਤਨਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ ਤਥਾ ਘਰਾਂ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸੋਢੀ ਸੁਲਤਾਨ ਅੰਮ੍ਰਿਤਸਰ ਦੇ ਬਾਨੀ ਸੇਵਾ ਅਤੇ ਸਿਮਰਨ ਦੇ ਪੁੰਜ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਸਤਸੰਗ ਜੀ, ਸਤਿਗੁਰਾਂ ਦੇ ਪਾਸ ਸਤਿਗੁਰਾਂ ਦੇ ਤਾਏ ਦਾ ਪੁੱਤ ਸੰਹਾਰੀ ਮੱਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਆਇਆ, ਬੇਨਤੀ ਕੀਤੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮਹਾਰਾਜ ਇਹ ਜੋ ਕਲੇਸ਼ ਦਾ ਸਮਾਂ ਹੈ, ਝਗੜਿਆਂ ਦਾ ਸਮਾਂ ਹੈ ਜਿਸ ਨੂੰ ਕਲਯੁੱਗ ਕਹਿੰਦੇ ਨੇ, ਮਹਾਰਾਜ ਆਪ ਕਿਰਪਾ ਕਰਕੇ ਦਰਸਾਓ ਇਸ ਸਮੇਂ ਦਾ ਧਰਮ ਕੀ ਹੈ। ਕਿਉਂਕਿ ਕੋਈ ਕਹਿੰਦਾ ਹੈ ਜਤ ਸੰਜਮ ਰੱਖਣਾ ਚਾਹੀਦਾ ਹੈ, ਕੋਈ ਕਹਿੰਦਾ ਤੀਰਥਾਂ 'ਤੇ ਇਸ਼ਨਾਨ ਕਰਨਾ, ਤੀਰਥਾਂ ਦਾ ਭਰਮਣ ਕਰਨਾ ਚਾਹੀਦਾ ਹੈ, ਕੋਈ ਕਰਮਕਾਂਡੀ ਕਰਮ ਆਦਿਕ ਕਰਨ ਵਾਸਤੇ ਕਹਿੰਦਾ ਹੈ, ਕੋਈ ਵੇਦਾਂ ਸ਼ਾਸਤਰਾਂ ਦਾ ਪਾਠ ਪੜ੍ਹਨ ਵਾਸਤੇ ਕਹਿੰਦਾ ਹੈ, ਮਹਾਰਾਜ ਕੋਈ ਸਮਝ ਨਹੀਂ ਆ ਰਹੀ ਵੀ ਅਸੀਂ ਕੀ ਕਰੀਏ, ਤੇ ਆਪ ਸਾਨੂੰ ਕਿਰਪਾ ਕਰਕੇ। ਸੋ ਇਹ ਜਿਹੜਾ ਕਲਯੁੱਗ ਦਾ ਸਮਾਂ ਹੈ, ਕਲੇਸ਼ ਅਤੇ ਝਗੜਿਆਂ ਦਾ ਸਮਾਂ ਹੈ, ਲੋਕ ਕਲ ਦੇ ਨਾਲ ਜੁੜੇ ਹੋਏ ਨੇ, ਇਸ ਸਮੇਂ ਦੇ ਧਰਮ ਬਾਰੇ ਆਪ ਕਿਰਪਾ ਕਰਕੇ ਦੱਸੋ। ਗਰੀਬ ਨਿਵਾਜ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਬਾਬਾ ਸੰਹਾਰੀ ਮੱਲ ਜੀ ਨੂੰ ਇਸ ਸਮੇਂ ਦੇ ਧਰਮ ਬਾਰੇ ਦਰਸਾਇਆ ਹੈ। ਹਜ਼ੂਰ ਕਹਿਣ ਲੱਗੇ ਇਸ ਸਮੇਂ ਦੇ ਅੰਦਰ ਪਰਮੇਸ਼ਰ ਦਾ ਨਾਮ ਜਪਣਾ ਹੀ ਅਸਲ ਦੇ ਵਿੱਚ ਧਰਮ ਹੈ, ਕਿਉਂਕਿ ਬਾਕੀ ਯੁੱਗਾਂ ਦੇ ਅੰਦਰ ਜਿੱਥੇ ਬਹੁਤ ਲੰਮਾ ਸਮਾਂ ਸਾਧਨਾ ਕੀਤੀ ਜਾਂਦੀ ਸੀ, ਇਸ ਸਮੇਂ ਦੀ ਸੀਮਾ ਸਮਾਂ ਸੀਮਾ ਹੋਣ ਕਰਕੇ, ਉਮਰਾਂ ਘੱਟ ਹੋਣ ਕਰਕੇ ਬਹੁਤੀ ਜ਼ਿਆਦਾ ਸਾਧਨਾ ਨਹੀਂ ਕੀਤੀ ਜਾ ਸਕਦੀ, ਕਰਮ ਕਾਂਡ ਨਹੀਂ ਕੀਤੇ ਜਾ ਸਕਦੇ। ਹਜ਼ੂਰ ਕਹਿਣ ਲੱਗੇ, ਇਸ ਸਮੇਂ ਦੇ ਅੰਦਰ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਚਾਹੀਦਾ ਹੈ। ਨਾਮ ਨਾਲ ਜੁੜਿਆ ਹੀ ਜੀਵ ਦਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ। ਸੋ ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਸਹਿਤ ਸਤਿਗੁਰਾਂ ਦੇ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਚੌਥਾ।
ਸਤਸੰਗ ਜੀ, ਰਾਗ ਧਨਾਸਰੀ ਵਿੱਚ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 668 ਤੇ ਸੁਭਾਇਮਾਨ ਹੈ।
ਕਲ ਯੁਗ ਕਾ ਧਰਮ ਕਹੋ ਤੁਮ ਭਾਈ।
ਬਾਬਾ ਸਹਾਰੀ ਮੱਲ ਜੀ ਬੇਨਤੀ ਕਰਦੇ ਨੇ, ਹੇ ਭਰਾਤਾ ਜੀ, ਕਲਯੁਗ ਦਾ ਧਰਮ ਦੱਸੋ। ਕਲਯੁਗ ਦਾ ਧਰਮ ਕੀ ਹੈ? ਕਿਉਂਕਿ ਅਸੀਂ ਸੰਸਾਰ ਸਮੁੰਦਰ ਤੋਂ, ਮੋਹ ਮਾਇਆ ਤੋਂ, ਵਿਕਾਰਾਂ ਤੋਂ ਛੁੱਟਣਾ ਚਾਹੁੰਦੇ ਹਾਂ, ਤੇ ਆਪ ਕਿਰਪਾ ਕਰਕੇ ਦੱਸੋ ਕਿਵੇਂ ਛੁਟਕਾਰਾ ਹੋ ਸਕਦਾ ਹੈ। ਕਿਉਂਕਿ ਕੋਈ ਕਹਿੰਦਾ ਹੈ ਪਾਠ ਪੜ੍ਹਿਓ, ਆਯੁਰਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਵਾਧੇ, ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਮਹਾਰਾਜ, ਕੋਈ ਕਹਿੰਦਾ ਮੋਨ ਭਇਓ, ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰ ਸਭ ਧਰਤੀ ਭਰਮਿਓ, ਦੁਬਦਾ ਛੁਟਕੇ ਨਾਹੀ। ਕੋਈ ਪਾਠ ਪੜ੍ਹਨ ਵਾਸਤੇ ਮਹਾਰਾਜ ਕਹਿ ਰਿਹਾ ਹੈ, ਕੋਈ ਯੋਗ ਆਸਣ ਕਰਨ ਵਾਸਤੇ ਕਹਿ ਰਿਹਾ ਹੈ, ਸੱਚੇ ਪਾਤਸ਼ਾਹ ਕੋਈ ਮੌਨ ਰੱਖਣ ਵਾਸਤੇ ਕਹੀ ਜਾਂਦਾ ਹੈ, ਕੋਈ ਤੀਰਥਾਂ ਦਾ ਭਰਮਣ ਕਰਨ ਵਾਸਤੇ ਕਹੀ ਜਾਂਦਾ ਹੈ, ਆਪ ਕਿਰਪਾ ਕਰਕੇ ਦੱਸੋ। ਜਿਵੇਂ ਹਜ਼ੂਰ ਨੇ ਰਾਗ ਸੋਰਠ ਵਿੱਚ ਕਿਹਾ ਹੈ ਨਾ, ਪਿਆਰੇ ਇਨ ਬਿਧ ਮਿਲਣ ਨਾ ਜਾਈ। ਹੇ ਪਿਆਰੇ, ਇਹਨਾਂ ਕਰਮ ਕਾਂਡਾਂ ਕਰਕੇ ਉਸ ਪਰਮਾਤਮਾ ਨੂੰ ਮਿਲਿਆ ਨਹੀਂ ਜਾ ਸਕਦਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿਣ ਲੱਗੇ, ਹੇ ਭਰਾਤਾ ਜੀ, ਜਤ ਸੰਜਮ ਤੀਰਥ ਉਹਨਾਂ ਯੁੱਗਾਂ ਕਾ ਧਰਮ ਹੈ। ਕਲਮ ਹੈ ਕੀਰਤ ਹਰਨਾਮਾ। ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਹੇ ਭਰਾ, ਜਤ ਰੱਖਣਾ, ਸੰਜਮ ਵਿੱਚ ਰਹਿਣਾ, ਤੀਰਥਾਂ ਦਾ ਭਰਮਣ ਕਰਨਾ, ਤੀਰਥਾਂ ਦੇ ਇਸ਼ਨਾਨ ਕਰਨੇ, ਯਾਤਰਾ ਕਰਨੀ, ਇਹ ਉਹਨਾਂ ਯੁੱਗਾਂ ਦਾ ਧਰਮ ਸੀ। ਸਤਯੁਗ, ਦੁਆਪਰ, ਤ੍ਰੇਤਾ, ਇਹ ਉਹਨਾਂ ਯੁੱਗਾਂ ਦਾ ਧਰਮ ਸੀ। ਪਰ ਕਲਯੁਗ ਦਾ ਧਰਮ, ਕਲਮ ਹੈ ਕੀਰਤ ਹਰਨਾਮਾ, ਇਸ ਕਲਪਨਾ ਦੇ ਯੁੱਗ ਅੰਦਰ ਕੇਵਲ ਆਕਾਰ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਇੱਕ ਧਰਮ ਹੈ। ਨਾਮ ਨਾਲ ਜੁੜ ਕਰਕੇ ਹੀ ਜੀਵ ਸੰਸਾਰ ਸਮੁੰਦਰ ਤੋਂ, ਮੋਹ ਮਾਇਆ ਤੋਂ, ਵਿਕਾਰਾਂ ਤੋਂ ਛੁੱਟ ਸਕਦਾ ਹੈ, ਬਚ ਸਕਦਾ ਹੈ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਫਰਮਾਉਂਦੇ ਨੇ, ਅਬ ਕਲੂ ਆਇਓ ਰੇ, ਇੱਕ ਨਾਮ ਬੋਵਹੁ ਬੋਵਹੁ, ਆਣ ਰੂਤ ਨਾਹੀ ਨਾਹੀ, ਮਤ ਭਰਮ ਭੂਲੋ ਭੂਲੋ। ਸੱਚੇ ਪਾਤਸ਼ਾਹ ਜੀ ਕਹਿੰਦੇ, ਹੁਣ ਕਲਪਨਾ ਦਾ ਸਮਾਂ ਹੈ, ਕਲੇਸ਼ ਦਾ ਸਮਾਂ ਹੈ, ਕਲਯੁਗ ਦਾ ਸਮਾਂ ਹੈ। ਪਰ ਇਸ ਸਮੇਂ ਦੇ ਅੰਦਰ ਕੇਵਲ ਇੱਕ ਨਾਮ ਦਾ ਹੀ ਬੀਜ ਬੀਜਣਾ ਚਾਹੀਦਾ ਹੈ, ਕਿਉਂਕਿ ਆਣ ਰੂਤ ਨਾਹੀ ਨਾਹੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਹੁਣ ਕਰਮ ਕਾਂਡ ਕਰਨ ਦੀ ਰੁੱਤ ਨਹੀਂ, ਹੁਣ ਤਾਂ ਕੇਵਲ ਨਾਮ ਬੀਜਣ ਦਾ ਸਮਾਂ ਹੈ। ਮਤ ਭਰਮ ਭੂਲੋ ਭੂਲੋ, ਸਤਿਗੁਰੂ ਜੀ ਕਹਿੰਦੇ ਮਤਾ ਭਰਮ ਵਿੱਚ ਪੈ ਕੇ ਭੁੱਲੇ ਫਿਰੋ, ਤੁਸੀਂ ਕਰਮ ਕਾਂਡਾਂ ਨਾਲ ਜੁੜੇ ਜਾਓ, ਜਤ ਸੰਜਮ ਤੀਰਥ ਆਦਿਕਾਂ ਨੂੰ ਕਰੀ ਜਾਓ। ਨਹੀਂ, ਸਤਿਗੁਰੂ ਜੀ ਕਹਿੰਦੇ ਹੁਣ ਤਾਂ ਨਾਮ ਜਪਣ ਦਾ ਟਾਈਮ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਭਾਈ ਕਲਯੁਗ ਦਾ ਇਹੀ ਧਰਮ ਹੈ, ਨਾਮ ਜਪਣਾ, ਸਿਮਰਨ ਭਜਨ ਕਰਨਾ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ, ਇਹ ਕਲਯੁਗ ਦਾ ਧਰਮ ਹੈ।
ਕਿਵ ਛੁਟਾ ਹੈ ਹਮ ਛੁਟ ਕਾਕੀ।
ਸੱਚੇ ਪਾਤਸ਼ਾਹ ਜੀ, ਅਸੀਂ ਛੁੱਟਣ ਦੇ ਚਾਹਵਾਨ ਹਾਂ। ਛੁਟਕਾਕੀ ਦਾ ਅਰਥ ਹੈ ਚਾਹਵਾਨ, ਇਹ ਸੰਸਕ੍ਰਿਤ ਦਾ ਸ਼ਬਦ ਹੈ, ਇੱਛਾ ਪ੍ਰਗਟਾਉਣੀ ਵੀ ਮੈਂ ਇਹਨਾਂ ਵਿਕਾਰਾਂ ਤੋਂ ਅਥਵਾ ਮੋਹ ਮਾਇਆ ਤੋਂ, ਪੰਜ ਜਿਹੜੇ ਚੋਰ ਹਨ, ਇਹਨਾਂ ਤੋਂ ਬਚਣਾ ਚਾਹੁੰਦਾ ਹਾਂ। ਕਿਵ ਛੁਟੇ ਮਹਾਰਾਜ, ਅਸੀਂ ਕਿਵੇਂ ਛੁੱਟ ਸਕਦੇ ਹਾਂ, ਕਿਵੇਂ ਬਚ ਸਕਦੇ ਹਾਂ, ਕਿਉਂਕਿ ਇਹ ਸਮਾਂ ਬੜਾ ਨਾਜ਼ੁਕ ਹੈ, ਇਹ ਸਮਾਂ ਝਗੜਾਲੂ ਹੈ। ਮਹਾਰਾਜ, ਇਹ ਸਮਾਂ ਕਲੇਸ਼ ਵਾਲਾ ਹੈ, ਥਾਂ ਥਾਂ 'ਤੇ ਕਲੇਸ਼ ਹੈ, ਝਗੜੇ ਨੇ, ਆਪਸ ਵਿੱਚ ਲੜਾਈਆਂ ਨੇ, ਈਰਖਾ, ਦੁਬਧਾ, ਦਵੈਤ ਭਾਵਨਾ ਹੈ। ਸਾਡੀ ਇੱਛਾ ਹੈ ਅਸੀਂ ਇਹਦੇ ਤੋਂ ਛੁੱਟੀਏ। ਮਹਾਰਾਜ, ਕਿਵੇਂ ਛੁੱਟ ਸਕਦੇ ਹਾਂ, ਆਪ ਕਿਰਪਾ ਕਰਕੇ ਦੱਸੋ ਜੀ।
ਹਰ ਹਰ ਜਪ ਬੇੜੀ ਹਰ ਤੁਲਹਾ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਰਸਾਉਂਦੇ ਨੇ, ਹੇ ਭਰਾਤਾ ਜੀ, ਹਰ ਹਰ ਜਪ ਬੇੜੀ ਹਰ ਤੁਲਹਾ।
ਸਤਿਗੁਰੂ ਜੀ ਕਹਿੰਦੇ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦਾ ਨਾਮ ਜਪਣਾ ਇਹ ਬੇੜੀ ਹੈ ਔਰ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲੈਣਾ ਇਹ ਤੁਲਹਾ ਹੈ। ਜਿਵੇਂ ਦਰਿਆ ਤੋਂ ਪਾਰ ਹੋਣਾ ਹੋਵੇ ਤੇ ਸਤਸੰਗ ਜੀ ਕੋਈ ਬੇੜੀ ਤੇ ਸਵਾਰ ਹੁੰਦਾ ਹੈ, ਪਰ ਜੇ ਬੇੜੀ ਨਾ ਹੋਵੇ ਤੇ ਕੋਈ ਤੁਲਹਾ ਬਣਾ ਕੇ ਉਹਦੇ ਰਾਹੀਂ ਪਾਰ ਹੋ ਜਾਂਦਾ ਹੈ। ਤੁਲਹਾ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਕੱਖਾਂ ਦਾ ਸਹਾਰਾ ਲੈਣਾ, ਔਰ ਅੱਜ ਦੇ ਸਮੇਂ ਅੰਦਰ ਆਪਾਂ ਕਈ ਵਾਰ ਵੇਖਦੇ ਹਾਂ ਆ ਜਿਹੜੇ ਟਰੱਕ ਨੇ ਜਾਂ ਬੱਸਾਂ ਆਦਿਕ ਨੇ ਉਹਨਾਂ ਦੇ ਟਾਇਰਾਂ ਦੇ ਵਿੱਚ ਜਿਹੜੀਆਂ ਟਿਊਬਾਂ ਪੈਂਦੀਆਂ ਨੇ ਉਹਦੇ ਵਿੱਚ ਹਵਾ ਭਰ ਕੇ ਕਈ ਲੋਕ ਉਹਦੇ ਸਹਾਰੇ ਲੰਘ ਜਾਂਦੇ ਨੇ, ਪਰ ਜੇ ਸਮੁੰਦਰ ਤੋਂ ਪਾਰ ਹੋਣਾ ਹੋਵੇ ਤੇ ਫਿਰ ਜਹਾਜ਼ ਦੀ ਲੋੜ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਨਾਮ ਜਪਣਾ ਇਹ ਬੇੜੀ ਦੀ ਸਵਾਰੀ ਹੈ ਔਰ ਨਾਮ ਨਾਲ ਜੁੜ ਜਾਣਾ ਇਹ ਤੁਲਹਾ ਹੈ। ਪਰ ਗੁਰਮੁਖੋ ਵਾਹਿਗੁਰੂ ਗੁਰਮੰਤਰ ਦੇ ਅਭਿਆਸੀ ਬਣਨਾ, ਵਾਹਿਗੁਰੂ ਗੁਰਮੰਤਰ ਹੀ ਇੱਕ ਜਹਾਜ਼ ਹੈ ਜਿਹੜਾ ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਲਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ। ਜਿਹੜੇ ਸ਼ਰਧਾ ਭਾਵਨਾ ਕਰਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਨੇ, ਗੁਰੂ ਕਿਰਪਾ ਕਰਕੇ ਉਹਨਾਂ ਨੂੰ ਐਸੇ ਸਮੇਂ ਤੋਂ ਪਾਰ ਕਰ ਦਿੰਦਾ ਹੈ, ਕਲੇਸ਼ ਦੇ ਸਮੇਂ ਤੋਂ ਗੁਰੂ ਬਚਾ ਲੈਂਦਾ ਹੈ ਜਿਹੜੇ ਭਾਵਨਾ ਨਾਲ ਵਾਹਿਗੁਰੂ ਗੁਰਮੰਤਰ ਦਾ ਜਾਪ ਜਪਦੇ ਨੇ। ਉਹ ਹਉਮੈ ਤੋਂ ਛੁੱਟ ਜਾਂਦੇ ਨੇ, ਜਿਹੜਾ ਹਉਮੈ ਤੋਂ ਛੁੱਟ ਜਾਂਦਾ ਸਤਸੰਗ ਹੈ ਜੀ ਉਸੇ ਦਾ ਹੀ ਨਿਸਤਾਰਾ ਹੁੰਦਾ ਹੈ, ਉਹੀ ਕਲੇਸ਼ ਤੋਂ ਬਚਦਾ ਹੈ, ਝਗੜਿਆਂ ਤੋਂ ਬਚਦਾ ਹੈ। ਪਰ ਜਿਹੜਾ ਗੁਰੂ ਕੇ ਨਾਮ ਰੂਪੀ ਜਹਾਜ਼ ਤੇ ਬੇੜੀ ਤੇ ਤੁਲਹੇ ਤੇ ਸਵਾਰ ਨਹੀਂ ਹੁੰਦਾ, ਸਤਸੰਗ ਜੀ ਉਹਦਾ ਪਾਰ ਉਤਾਰਾ ਵੀ ਨਹੀਂ, ਉਹੀ ਐਸੇ ਝਗੜਿਆਂ ਦੇ ਅੰਦਰ ਐਸੇ ਕਲੇਸ਼ ਦੇ ਸਮੇਂ ਅੰਦਰ ਸੋ ਫਸਿਆ ਰਹਿੰਦਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਹੀ ਬੇੜੀ ਹੈ, ਪਰਮੇਸ਼ਰ ਦਾ ਨਾਮ ਹੀ ਤੁਲਹਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਨਾਮ ਨਾਲ ਜੁੜ ਜਾਵਾਂਗੇ ਤਾਂ
ਹਰ ਜਪਿਓ ਤਰੈ ਤਰਾਕੀ।
ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਆਪ ਜਪਿਆ ਉਹ ਤਰ ਗਏ, ਔਰ ਜਿਨ੍ਹਾਂ ਨੇ ਜਪਿਆ ਸਤਸੰਗ ਜੀ ਉਹਨਾਂ ਨੇ ਹੋਰਨਾਂ ਨੂੰ ਵੀ ਤੈਰਾਕੀ ਤਾਰ ਲਿਆ, ਉਹ ਤਰਨ ਵਾਲੇ ਬਣ ਕੇ ਆਪ ਤਰੇ ਤੇ ਹੋਰਨਾਂ ਨੂੰ ਵੀ ਉਹਨਾਂ ਨੇ ਤਾਰਨਾ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹਉਂ ਬਲਿਹਾਰੀ ਤਿੰਨਾਂ ਗੁਰਸਿੱਖਾਂ ਆਪ ਤਰੇ ਤਰੇਨ ਸ੍ਰਿਠਾ। ਭਾਈ ਸਾਹਿਬ ਜੀ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਂਦਾ ਹਾਂ ਜੋ ਆਪ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ ਸੰਸਾਰ ਸਮੁੰਦਰ ਤੋਂ ਤਰੇ ਨੇ ਤੇ ਹੋਰਨਾਂ ਨੂੰ ਵੀ ਤਾਰ ਰਹੇ ਨੇ, ਸ੍ਰਿਸ਼ਟੀ ਨੂੰ ਤਾਰ ਰਹੇ ਨੇ। ਭਾਈ ਮੰਝ ਵਰਗੇ ਜਿਨ੍ਹਾਂ ਨੂੰ ਹਜ਼ੂਰ ਨੇ ਵਚਨ ਕੀਤਾ ਸੀ ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ ਮੰਝ ਗੁਰੂ ਕਾ ਬੋਹਿਥਾ ਜਗ ਲੰਘਣਹਾਰਾ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਮੰਝ ਤੂੰ ਗੁਰੂ ਕਾ ਜਹਾਜ਼ ਹੈ ਅਤੇ ਜਿਹੜਾ ਤੇਰਾ ਸੰਗ ਕਰੇਗਾ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ। ਹਰ ਜਪਿਓ ਤਰੈ ਤੈਰਾਕੀ, ਜਿਨ੍ਹਾਂ ਨੇ ਅੱਠੇ ਪੈਰ ਆਪ ਜਪਿਆ ਆਪ ਤਰੇ ਹੋਰਨਾਂ ਨੂੰ ਜਪਾਇਆ ਅਤੇ ਉਹਨਾਂ ਨੂੰ ਵੀ ਸੰਸਾਰ ਸਮੁੰਦਰ ਤੋਂ ਤਾਰ ਲਿਆ। ਜਿੰਨੀ ਨਾਮ ਧਿਆ ਹੋਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ। ਸਤਸੰਗਤ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੇ ਸਖਤ ਮਿਹਨਤ ਕੀਤੀ ਜਿਨ੍ਹਾਂ ਨੇ ਮਸ਼ਕਤ ਕੀਤੀ ਰਾਤ ਦਿਨ ਪਰਮੇਸ਼ਰ ਦੇ ਨਾਮ ਨਾਲ ਜੁੜੇ ਰਹੇ ਨਾਮ ਜਪਦੇ ਰਹੇ ਨਾਮ ਧਿਆਉਂਦੇ ਰਹੇ ਉਹ ਆਪ ਸੰਸਾਰ ਸਮੁੰਦਰ ਤੋਂ ਤਰ ਗਏ। ਪਰ ਉਹਨਾਂ ਦੇ ਨਾਲ ਹੋਰ ਕਿਤਨੀ ਹੀ ਲੋਕਾਈ ਜਿਹੜੀ ਹੈ ਉਹ ਵੀ ਛੁੱਟ ਗਈ ਵਿਕਾਰਾਂ ਤੋਂ, ਇਹਨਾਂ ਪੰਜਾਂ ਚੋਰਾਂ ਤੋਂ ਉਹਨਾਂ ਦਾ ਪਾਰ ਉਤਾਰਾ ਹੋਇਆ, ਝਗੜਿਆਂ ਤੋਂ ਕਲੇਸ਼ ਤੋਂ ਅਵਿਦਿਆ ਤੋਂ ਅਗਿਆਨਤਾ ਤੋਂ ਉਹ ਸਾਰੇ ਹੀ ਪਾਰ ਹੋ ਗਏ ਛੁੱਟ ਗਏ ਜਿਨ੍ਹਾਂ ਨੇ ਆਪ ਜਪਿਆ ਅਤੇ ਹੋਰਨਾਂ ਨੂੰ ਨਾਮ ਜਪਾਇਆ। ਉਹ ਆਪ ਵੀ ਤਰੇ ਨੇ ਅਤੇ ਸ੍ਰਿਸ਼ਟੀ ਨੂੰ ਵੀ ਤਾਰਦੇ ਹਨ।
ਹਰ ਜੀ ਲਾਜ ਰੱਖੋ ਹਰ ਜਨ ਕੀ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ, ਹੇ ਹਰ ਜੀ ਹੇ ਵਾਹਿਗੁਰੂ ਜੀ, ਆਪਣੇ ਦਾਸ ਦੀ ਆਪਣੇ ਸੇਵਕ ਦੀ ਲਾਜ ਰੱਖੋ ਇੱਜ਼ਤ ਰੱਖੋ। ਸਤਸੰਗਤ ਜਿਹੜੇ ਸੇਵਕ ਬਣ ਕੇ ਉਹਦੀ ਸ਼ਰਨ ਵਿੱਚ ਆ ਜਾਂਦੇ ਨੇ ਹਜ਼ੂਰ ਕਹਿੰਦੇ ਉਹਨਾਂ ਦੀ ਉਹ ਲਾਜ ਰੱਖਦਾ ਹੈ। ਹਰ ਯੁਗ ਯੁਗ ਭਗਤੀ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਯੁੱਗਾਂ ਯੁੱਗਾਂ ਦੇ ਅੰਦਰ ਪਰਮਾਤਮਾ ਨੇ ਭਗਤਾਂ ਨੂੰ ਪੈਦਾ ਕੀਤਾ ਪਰ ਉਹਨਾਂ ਭਗਤਾਂ ਨੂੰ ਜਦੋਂ ਦੁੱਖ ਦੇਣ ਵਾਲੇ ਵੀ ਸਾਹਮਣੇ ਆਏ ਤੇ ਪਰਮੇਸ਼ਰ ਨੇ ਆਪ ਉਹਨਾਂ ਭਗਤਾਂ ਦੀ ਲਾਜ ਰੱਖੀ ਇੱਜ਼ਤ ਰੱਖੀ ਹੈ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਨਾਨਕ ਜਨ ਤੁਮਰੀ ਸਰਨਾਈ ਹਰ ਰੱਖੋ ਲਾਜ ਭਗਾਤੀ। ਹਜ਼ੂਰ ਕਹਿੰਦੇ ਵਾਹਿਗੁਰੂ ਅਸੀਂ ਤੇਰੀ ਸ਼ਰਨ ਵਿੱਚ ਆਏ ਹਾਂ ਅਤੇ ਜਿਵੇਂ ਆਪ ਭਗਤਾਂ ਦੀ ਲਾਜ ਰੱਖਦੇ ਹੋ ਇੱਜ਼ਤ ਰੱਖਦੇ ਹੋ ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਿਓ ਸਾਡੀ ਵੀ ਲਾਜ ਪਤ ਰੱਖਿਓ। ਹਰ ਜੀ ਲਾਜ ਰੱਖੋ ਹਰ ਜਨ ਕੀ। ਹੇ ਹਰੀ ਜੀ ਹੇ ਵਾਹਿਗੁਰੂ ਜੀ ਕਿਰਪਾ ਕਰੋ ਆਪਣਾ ਜਨ ਦਾਸ ਜਾਣ ਕੇ ਲਾਜਪਤ ਰੱਖੋ ਜੀ।
ਹਰ ਹਰ ਜਪਨ ਜਪਾਵੋ ਆਪਣਾ।
ਸਤਸੰਗਤ ਜੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ, ਹੇ ਹਰੇ ਭਰੇ ਕਰਨ ਵਾਲੇ ਹਰੀ ਵਾਹਿਗੁਰੂ ਜੀ ਸਾਡੀ ਇਹ ਲਾਜ ਰੱਖਿਓ ਕਿ ਸਾਡੇ ਪਾਸੋਂ ਆਪਣਾ ਜਾਪ ਆਪ ਹੀ ਕਿਰਪਾ ਕਰਕੇ ਜਪਵਾ ਲਿਓ ਕਿਉਂਕਿ ਸਾਡੇ ਵਿੱਚ ਸਮਰੱਥਾ ਨਹੀਂ ਅਸੀਂ ਜਾਪ ਕਰ ਸਕੀਏ ਸਿਮਰਨ ਭਜਨ ਕਰ ਸਕੀਏ। ਇਹ ਸਮਰੱਥਾ ਆਪ ਜੀਆਂ ਨੇ ਹੀ ਸਾਨੂੰ ਬਖਸ਼ਿਸ਼ ਕਰਨੀ ਹੈ। ਇਹੀ ਸਾਡੀ ਲਾਜ ਰੱਖਿਓ ਆਪਣਾ ਜਾਪ ਆਪ ਕਿਰਪਾ ਕਰਕੇ ਜਪਵਾ ਲਿਓ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਹੋਰ ਵੀ ਜ਼ਿਕਰ ਕੀਤਾ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਹਾਰਾਜ ਜਿੱਥੇ ਆਪਣਿਆਂ ਦਾਸਾਂ ਨੂੰ ਆਪ ਭਗਤੀ ਵਿੱਚ ਲਾਉਂਦੇ ਹੋ, ਉਹਨਾਂ ਤੋਂ ਭਗਤੀ ਕਰਵਾਉਂਦੇ ਹੋ, ਉੱਥੇ ਆਪ ਹੀ ਆਪਣਿਆਂ ਦਾਸਾਂ ਦੇ ਪਾਸੋਂ ਨਾਮ ਜਪਵਾਉਂਦੇ ਹੋ, ਆਪ ਹੀ ਨਾਮ ਸਿਮਰਨ ਵਿੱਚ ਜੋੜਦੇ ਹੋ, ਆਪ ਹੀ ਉਹਨਾਂ ਨੂੰ ਸਮਰੱਥਾ ਬਖਸ਼ਦੇ ਹੋ, ਉਹ 24 ਘੰਟੇ ਤੁਹਾਡੇ ਸਿਮਰਨ ਦੇ ਨਾਲ ਜੁੜੇ ਰਹਿੰਦੇ। ਅਤੇ ਮਹਾਰਾਜ ਸਾਡੀ ਵੀ ਇਹ ਇਲਾਜ ਰੱਖਿਓ, ਕਿਉਂਕਿ ਲੋਕ ਸਾਨੂੰ ਭਗਤ ਕਹਿੰਦੇ ਨੇ, ਸਾਨੂੰ ਗੁਰਸਿੱਖ ਕਹਿੰਦੇ ਨੇ। ਅਤੇ ਮਹਾਰਾਜ ਅਸੀਂ ਗੁਰਸਿੱਖ ਤਾਂ ਹੀ ਹਾਂ ਜੇ ਤੁਹਾਡੇ ਚਰਨਾਂ ਨਾਲ ਜੁੜੇ ਰਹੀਏ, ਸਿਮਰਨ ਭਜਨ ਕਰਦੇ ਰਹੀਏ, ਬਾਣੀ ਪੜ੍ਹਦੇ ਰਹੀਏ, ਗੁਰਬਾਣੀ ਅਨੁਸਾਰ ਆਪਣਾ ਜੀਵਨ ਜੀਵੀਏ, ਤਾਂ ਹੀ ਅਸੀਂ ਗੁਰਸਿੱਖ ਹਾਂ ਨਾ। ਅਤੇ ਇਹ ਇਲਾਜ ਤੁਸੀਂ ਰੱਖਿਓ, ਹਰ ਹਰ ਜਪਣ ਜਪਾਵੋ ਆਪਣਾ। ਮਹਾਰਾਜ ਆਪਣਾ ਜਾਪ ਆਪ ਹੀ ਕਿਰਪਾ ਕਰਕੇ ਸਾਡੇ ਪਾਸੋਂ ਜਪਵਾ ਲਿਓ।
ਹਮ ਮੰਗੀ ਭਗਤ ਇਕਾਕੀ।
ਸੱਚੇ ਪਾਤਸ਼ਾਹ ਜੀ, ਅਸੀਂ ਹੋਰ ਤੁਹਾਡੇ ਪਾਸੋਂ ਕੁਛ ਨਹੀਂ ਮੰਗਦੇ, ਅਸੀਂ ਤੁਹਾਡੇ ਪਾਸੋਂ ਇੱਕ ਪ੍ਰੇਮਾ ਭਗਤੀ ਮੰਗਦੇ ਹਾਂ। ਹਮ ਮੰਗੀ ਭਗਤ ਇਕਾਕੀ, ਇਕਾਕੀ ਦਾ ਅਰਥ ਹੈ ਇੱਕੋ। ਅਸੀਂ ਇੱਕ ਭਗਤੀ ਹੀ ਤੁਹਾਡੇ ਪਾਸੋਂ ਮੰਗੀ ਹੈ, ਤੇ ਆਪ ਕਿਰਪਾ ਕਰਕੇ ਸਾਨੂੰ ਭਗਤੀ ਦੀ ਦਾਤ ਬਖਸ਼ਿਸ਼ ਕਰਿਓ, ਤੇ ਅਸੀਂ ਅੱਠੇ ਪੈਰ ਤੁਹਾਡੇ ਨਾਮ ਨਾਲ ਜੁੜੇ ਰਹੀਏ, ਸਿਮਰਨ ਭਜਨ ਕਰਦੇ ਰਹੀਏ, ਤੁਹਾਡੀ ਪ੍ਰੇਮਾ ਭਗਤੀ ਕਰਦੇ ਰਹੀਏ ਜੀ।
ਰਹਾਉ,
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਹਰ ਕੇ ਸੇਵਕ ਸੇ ਹਰ ਪਿਆਰੇ।
ਸਹਾਰੀ ਮੱਲ ਨੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਉਸ ਪਰਮੇਸ਼ਰ ਨਾਲ ਪਿਆਰ ਕੌਣ ਕਰਦਾ ਹੈ, ਪਰਮੇਸ਼ਰ ਕਿਹਨਾਂ ਨਾਲ ਪਿਆਰ ਕਰਦਾ ਹੈ? ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਕੇ ਸੇਵਕ। ਸਹਾਰੀ ਮੱਲ ਜੀ, ਜਿਹੜੇ ਉਸ ਹਰੀ ਵਾਹਿਗੁਰੂ ਪਰਮੇਸ਼ਰ ਦੇ ਸੇਵਕ ਨੇ, ਜਿਹੜੇ ਅੱਠੇ ਪੈਰ ਉਹਨੂੰ ਯਾਦ ਰੱਖਦੇ ਨੇ, ਸੇ ਹਰ ਪਿਆਰੇ, ਉਹੀ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਪਿਆਰੇ ਨੇ, ਉਹ ਪਰਮੇਸ਼ਰ ਦੇ ਲਾਡਲੇ ਨੇ ਜਿਹੜੇ ਉਸ ਮਾਲਕ ਨਾਲ ਜੁੜੇ ਹੋਏ ਨੇ, ਆਪ ਉਹਦੀ ਸਿਫਤ ਸਲਾਹ ਕਰਦੇ ਨੇ, ਆਪ ਨਾਮ ਜਪਦੇ ਨੇ, ਹੋਰਨਾਂ ਨੂੰ ਨਾਮ ਜਪਾਉਂਦੇ ਨੇ। ਮਹਾਰਾਜ ਜੀ ਕਹਿੰਦੇ ਉਹ ਹਰੀ ਦੇ ਸੇਵਕ ਹਰੀ ਨੂੰ ਪਿਆਰੇ ਹਨ।
ਜਿਨ ਜਪਿਓ ਹਰ ਬਚਨਾਕੀ।
ਜਿਨ੍ਹਾਂ ਨੇ ਗੁਰੂ ਦੇ ਬਚਨਾਂ ਰਾਹੀਂ ਹਰੀ ਪਰਮੇਸ਼ਰ ਨੂੰ ਜਪਿਆ ਹੈ, ਪਰਮੇਸ਼ਰ ਨੂੰ ਯਾਦ ਕੀਤਾ ਹੈ, ਸਤਸੰਗਤ ਗੁਰਮੰਤਰ ਦੁਆਰਾ ਹੀ ਉਸ ਪਰਮੇਸ਼ਰ ਨੂੰ ਜਪਿਆ ਜਾ ਸਕਦਾ ਹੈ। ਸਤਿਗੁਰਾਂ ਨੇ ਗੁਰਬਾਣੀ ਅੰਦਰ ਜ਼ਿਕਰ ਕੀਤਾ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨੇ ਗੁਰੇ ਕਾ ਹੈ ਨਾਉਂ ਬੁਰਾ। ਧੰਨ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਜੀ ਤੋਂ ਬਗੈਰ ਹੋਰ ਕੋਈ ਗੁਰੂ ਨਹੀਂ। ਪਰ ਜਿਹੜੇ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਨਹੀਂ ਲੱਗੇ, ਸਤਿਗੁਰੂ ਜੀ ਕਹਿੰਦੇ ਉਹਨਾਂ ਨਗੁਰਿਆਂ ਦਾ ਨਾਮ ਲੈਣਾ ਵੀ ਬਹੁਤ ਮਾੜਾ ਹੈ। ਇਸ ਕਰਕੇ ਹਜ਼ੂਰ ਨੇ ਗੁਰਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ, ਗੁਰਮੰਤਰ ਹੀਨਸ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟ ਹੈ। ਜਿਹੜਾ ਪ੍ਰਾਣੀ ਗੁਰੂ ਦੇ ਸ਼ਬਦ ਤੋਂ ਖਾਲੀ ਹੈ, ਜਿਸ ਨੇ ਅਜੇ ਤੱਕ ਗੁਰੂ ਦੇ ਸ਼ਬਦ ਦੀ ਪ੍ਰਾਪਤੀ ਨਹੀਂ ਕੀਤੀ, ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਵਾਹਿਗੁਰੂ ਗੁਰਮੰਤਰ ਦੀ ਦਾਤ ਨਹੀਂ ਲਈ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਜਨਮ ਤ੍ਰਿਗ ਹੈ। ਪਰ ਜਿਨ੍ਹਾਂ ਨੇ ਗੁਰੂ ਦੇ ਬਚਨ ਪ੍ਰਾਪਤ ਕੀਤੇ ਹਨ, ਤੇ ਗੁਰੂ ਦੇ ਬਚਨਾਂ ਦੀ ਰਾਹੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਜਪਿਆ। ਸਤਿਗੁਰੂ ਜੀ ਕਹਿੰਦੇ ਉਹ ਹਰੀ ਦੇ ਸੇਵਕ ਹਨ ਤੇ ਉਹੀ ਉਸ ਹਰੀ ਨੂੰ ਪਿਆਰੇ ਹਨ। ਉਸ ਹਰੀ ਪਰਮੇਸ਼ਰ ਨਾਲ ਲਾਡ ਲਡਾਉਂਦੇ ਨੇ ਤੇ ਪਰਮੇਸ਼ਰ ਉਹਨਾਂ ਨਾਲ ਲਾਡ ਲਡਾਉਂਦਾ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੁੱਲਹਿ ਚੂਕਹਿ ਬਾਰਕ ਤੂੰ ਹਰ ਪਿਤਾ ਮਾਇਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੇ ਪਿਆਰੇ, ਤੇਰੇ ਭਰੋਸੇ ਅਸੀਂ ਲਾਡ ਲਡਾਉਂਦੇ ਹਾਂ, ਪਰ ਜੇ ਭੁੱਲ ਚੁੱਕ ਹੋ ਜਾਵੇ ਤੇ ਆਪ ਮਾਤਾ ਪਿਤਾ ਦੀ ਨਿਆਈ ਹੋ, ਬਖਸ਼ਿੰਦ ਹੋ, ਬਖਸ਼ ਲੈਣਾ। ਜਿਹੜੇ ਗੁਰੂ ਦੇ ਬਚਨਾਂ ਰਾਹੀਂ ਗੁਰੂ ਕੀ ਬਾਣੀ ਪੜ੍ਹ ਕੇ ਉਸ ਵਾਹਿਗੁਰੂ ਨੂੰ ਚੇਤੇ ਕਰਦੇ ਨੇ ਉਹੀ ਉਸ ਪਰਮੇਸ਼ਰ ਦੇ ਸੇਵਕ ਹਨ ਤੇ ਉਹੀ ਉਸ ਮਾਲਕ ਦੇ ਪਿਆਰੇ ਹਨ।
ਲਿਖਾ ਚਿੱਤਰ ਗੁਪਤ ਜੋ ਲਿਖਿਆ,
ਸੱਚੇ ਪਾਤਸ਼ਾਹ ਜੀ ਕਹਿੰਦੇ ਚਿੱਤਰ ਤੇ ਗੁਪਤ ਇਹ ਧਰਮ ਰਾਜੇ ਦੇ ਦੋ ਲਖਾਰੀ ਨੇ ਤੇ ਇਹਨਾਂ ਦੋਹਾਂ ਨੇ ਜਿਹੜਾ ਇਸ ਜੀਵ ਦਾ ਲੇਖਾ ਲਿਖਿਆ ਹੈ।
ਸਭ ਛੂਟੀ ਜਮ ਕੀ ਬਾਕੀ,
ਜਦੋਂ ਗੁਰੂ ਦੇ ਬਚਨਾਂ ਰਾਹੀਂ ਗੁਰੂ ਕੀ ਬਾਣੀ ਦੁਆਰਾ ਪਰਮੇਸ਼ਰ ਦੇ ਨਾਮ ਨਾਲ ਜੁੜੇ ਸਿਮਰਨ ਭਜਨ ਕੀਤਾ ਤੇ ਸਤਸੰਗਤ ਜੀ ਜਿਹੜੀ ਜਮ ਦੀ ਬਾਕੀ ਸੀ ਨਾ, ਜਮਾਂ ਦਾ ਹਿਸਾਬ ਕਿਤਾਬ ਸੀ, ਉਹਦੇ ਤੋਂ ਛੁੱਟ ਗਏ। ਕਿਉਂਕਿ ਇਹ ਚਿੱਤਰ ਤੇ ਗੁਪਤ ਦੋਵੇਂ ਹੀ ਮਨੁੱਖ ਦਾ ਹਿਸਾਬ ਕਿਤਾਬ ਲਿਖਦੇ ਨੇ। ਚਿੱਤਰ ਜਿਹੜਾ ਹੈ ਇਹ ਦਿਨ ਦੇ ਸਮੇਂ, ਵਿਦਵਾਨਾਂ ਨੇ ਦਰਸਾਇਆ ਵੀ ਇਹ ਦਿਨ ਦੇ ਸਮੇਂ ਜੀਵ ਦੀਆਂ ਚੰਗਿਆਈਆਂ ਤੇ ਬੁਰਿਆਈਆਂ ਨੂੰ ਲਿਖਦਾ ਰਹਿੰਦਾ ਹੈ ਤੇ ਜਿਹੜਾ ਗੁਪਤ ਹੈ ਇਹ ਇਹਦੀ ਡਿਊਟੀ ਰਾਤ ਦੀ ਹੈ। ਇਹ ਰਾਤ ਦੇ ਸਮੇਂ ਜੀਵ ਦੀਆਂ ਚੰਗਿਆਈਆਂ ਬੁਰਿਆਈਆਂ ਨੂੰ ਲਿਖਦਾ ਹੈ ਤੇ ਸਤਸੰਗਤ ਜੀ ਆਖਰ ਜਦੋਂ ਇਹ ਜੀਵ ਸੰਸਾਰ ਤੋਂ ਜਾਂਦਾ ਤੇ ਚਿੱਤਰ ਗੁਪਤ ਨੇ ਜਿਹੜਾ ਲੇਖਾ ਲਿਖਿਆ ਹੁੰਦਾ ਹੈ ਨਾ, ਉਹ ਧਰਮ ਰਾਜੇ ਦੇ ਪਾਸ ਜਾ ਕੇ ਰੱਖ ਦਿੰਦੇ ਨੇ। ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਪੁੰਨ ਦਾਨ ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਹੀ। ਜਿਹੜੇ ਪੁੰਨ ਪਾਪ ਕਰਦੇ ਨੇ, ਚੰਗਿਆਈਆਂ ਬੁਰਿਆਈਆਂ ਕਰਦੇ ਨੇ, ਉਹਨਾਂ ਦਾ ਲੇਖਾ ਜਿਹੜਾ ਉਹ ਧਰਮ ਰਾਜੇ ਦੇ ਪਾਸ ਪਹੁੰਚ ਜਾਂਦਾ ਹੈ। ਸਤਸੰਗਤ ਜੇ ਤਾਂ ਚੰਗੇ ਕਰਮ ਜ਼ਿਆਦਾ ਕੀਤੇ ਹੋਣ ਤੇ ਫਿਰ ਉਹਨਾਂ ਨੂੰ ਸਵਰਗ ਦੀ ਪ੍ਰਾਪਤੀ ਹੋ ਜਾਂਦੀ ਹੈ। ਜੇ ਬਹੁਤੇ ਮਾੜੇ ਕਰਮ ਕੀਤੇ ਹੋਣ ਤੇ ਫਿਰ ਉਹਨਾਂ ਨੂੰ ਨਰਕਾਂ ਦੀ ਪ੍ਰਾਪਤੀ ਹੁੰਦੀ ਹੈ। ਪਰ ਜੇ ਪਾਪ ਤੇ ਪੁੰਨ ਦੋਵੇਂ ਇੱਕੋ ਜਿਹੇ ਹੋਣ ਤੇ ਫਿਰ ਉਹਨਾਂ ਨੂੰ ਮਨੁੱਖਾ ਦੇਹੀ ਪ੍ਰਾਪਤ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਹਜ਼ੂਰ ਕਹਿੰਦੇ ਨੇ ਵੀ ਇਹਨਾਂ ਨੇ ਜਿਹੜਾ ਜੀਵ ਦਾ ਲੇਖਾ ਲਿਖਿਆ ਹੈ ਨਾ, ਸਭ ਛੂਟੀ ਜਮ ਕੀ ਬਾਕੀ, ਬਾਕੀ ਦਾ ਅਰਥ ਹੈ ਬਕਾਇਆ। ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਜ਼ਿਕਰ ਕੀਤਾ ਹੈ, ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ। ਹਜ਼ੂਰ ਕਹਿੰਦੇ ਜਿਨ੍ਹਾਂ ਨੂੰ ਗੁਰੂ ਸ਼ਬਦ ਦੀ ਪ੍ਰਾਪਤੀ ਹੋਈ, ਵਾਹਿਗੁਰੂ ਗੁਰਸ਼ਬਦ ਨਾਲ ਜੁੜ ਗਏ, ਉਹਨਾਂ ਦਾ ਫਿਰ ਇਹ ਲੇਖਾ ਸਾਰਾ ਖਤਮ ਹੋ ਜਾਂਦਾ ਹੈ ਤੇ ਜਿਨ੍ਹਾਂ ਦਾ ਲੇਖਾ ਬਾਕੀ ਰਹਿੰਦਾ ਹੈ ਨਾ, ਹਜ਼ੂਰ ਕਹਿੰਦੇ ਫਿਰ ਉਹਨਾਂ ਨੂੰ ਤਲਬ ਕੀਤਾ ਜਾਂਦਾ ਹੈ। ਤਲਬਾਂ ਪੌਸਨੇ ਆਕੀਆਂ, ਬਾਕੀ ਜਿਨ੍ਹਾਂ ਰਹੀ, ਜਿਨ੍ਹਾਂ ਵੱਲੇ ਬਕਾਇਆ ਰਹਿ ਜਾਂਦਾ ਹੈ ਨਾ, ਉਹਨਾਂ ਆਕੀਆਂ ਨੂੰ, ਉਹਨਾਂ ਹੰਕਾਰੀਆਂ ਨੂੰ ਤਲਬ ਕੀਤਾ ਜਾਂਦਾ ਹੈ ਤੇ ਜਿਨ੍ਹਾਂ ਨੂੰ ਸਤਿਗੁਰੂ ਮਿਲ ਜਾਂਦਾ ਹੈ ਉਹ ਨਰਕ ਅਤੇ ਸੁਰਗ ਦੋਹਾਂ ਤੋਂ ਰਹਿਤ ਹੋ ਜਾਂਦੇ ਨੇ। ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ, ਭਗਤ ਜੀ ਕਹਿੰਦੇ ਨੇ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ, ਸਤਿਗੁਰੂ ਦੀ ਕਿਰਪਾ ਨਾਲ ਮੈਂ ਇਹਨਾਂ ਦੋਹਾਂ ਤੋਂ ਰਹਿਤ ਹੋ ਗਿਆ। ਸਤਸੰਗਤ ਜੀ, ਜਿਹੜਾ ਬਹੁਤੇ ਪੁੰਨ ਕਰਦਾ ਹੈ ਨਾ ਉਹ ਸਵਰਗਾਂ ਦਾ ਅਧਿਕਾਰੀ ਹੈ, ਤੇ ਜਿਹੜਾ ਬਹੁਤੇ ਮਾੜੇ ਕਰਮ ਕਰਦਾ ਪਾਪ ਕਰਦਾ ਹੈ ਉਹ ਨਰਕਾਂ ਦਾ ਅਧਿਕਾਰੀ, ਤੇ ਜਿਹਨੂੰ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਉਹ ਇਹਨਾਂ ਦੋਹਾਂ ਤੋਂ ਰਹਿਤ ਹੋ ਜਾਂਦਾ ਹੈ। ਫਿਰ ਉਹ ਸੱਚਖੰਡ ਦਾ ਵਾਸੀ ਬਣ ਜਾਂਦਾ ਹੈ। ਤੇ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਜਿਨ੍ਹਾਂ ਨੂੰ ਸਤਿਗੁਰੂ ਪ੍ਰਾਪਤ ਹੋ ਗਿਆ ਤਿੰਨਕਾ ਲੇਖਾ ਨਿਬੜਿਆ, ਉਹਨਾਂ ਦਾ ਹਿਸਾਬ ਕਿਤਾਬ ਜਿਹੜਾ ਸੀ ਉਹ ਪੂਰਾ ਹੋ ਗਿਆ। ਹੁਣ ਸਾਧ ਸੰਗਤ ਜੀ, ਜਦੋਂ ਧਰਮ ਰਾਜੇ ਨੇ ਆਪਣੇ ਦਫ਼ਤਰ ਦੇ ਕਾਗਜ਼ ਪੱਤਰ ਵੇਖੇ ਤੇ ਫਿਰ ਉਹਨਾਂ ਵੱਲੇ ਕੋਈ ਬਕਾਇਆ ਨਹੀਂ ਰਹਿ ਜਾਂਦਾ। ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ ਰਿਜਮ ਨਾ ਕਾਈ। ਜਦੋਂ ਧਰਮ ਰਾਜੇ ਦੇ ਦਫ਼ਤਰ ਵਿੱਚ ਸੋਧ ਸੁਧਾਈ ਹੋਈ, ਕਾਗਜ਼ ਪੱਤਰ ਵੇਖੇ ਗਏ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਉਹਨਾਂ ਦਾ ਕੋਈ ਲੇਖਾ ਹੀ ਨਹੀਂ ਨਿਕਲਿਆ। ਕਿਉਂ? ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਿਆ। ਜਿਨ੍ਹਾਂ ਦੇ ਲੇਖੇ ਦੀ ਸਮਝ ਆ ਗਈ, ਜਿਨ੍ਹਾਂ ਦਾ ਲੇਖਾ ਗੁਰੂ ਨੇ ਨਿਬੇੜ ਦਿੱਤਾ, ਉਹਨਾਂ ਦੇ ਕਾਗਜ਼ ਧਰਮ ਰਾਜਾ ਪਾੜ ਦਿੰਦਾ ਹੈ। ਉਹ ਧਰਮ ਰਾਜੇ ਦੇ ਕੋਲ ਜਾਂਦੇ ਹੀ ਨਹੀਂ, ਉਹਨਾਂ ਦੇ ਕਾਗਜ਼ ਹੀ ਨਹੀਂ ਉੱਥੇ ਹੁੰਦੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਹਜ਼ੂਰ ਕਹਿੰਦੇ ਨੇ ਤਜ ਅਭਿਮਾਨ ਛੁੱਟੈ ਤੇਰੀ ਬਾਕੀ। ਹਜ਼ੂਰ ਕਹਿੰਦੇ ਹੰਕਾਰ ਤਿਆਗ ਹਉਮੈ ਛੱਡ, ਮੈਂ ਮੇਰੀ ਦਾ ਤਿਆਗ ਕਰ ਤਾਂ ਤੇਰਾ ਹਿਸਾਬ ਕਿਤਾਬ ਪੂਰਾ ਹੋ ਜਾਵੇਗਾ, ਫਿਰ ਤੇਰੇ ਵੱਲੇ ਹਿਸਾਬ ਨਹੀਂ ਰਹੇਗਾ, ਬਾਕੀ ਨਹੀਂ ਰਹੇਗੀ, ਤੇਰਾ ਲੇਖਾ ਪੱਧਰਾ ਹੋ ਜਾਵੇਗਾ। ਸਤਸੰਗਤ ਜੀ, ਜਿਨ੍ਹਾਂ ਵੱਲੇ ਬਕਾਇਆ ਰਹਿੰਦਾ ਹੈ ਨਾ ਉਹਨਾਂ ਨੂੰ ਪੁੱਛਿਆ ਜਾਂਦਾ ਹੈ, ਉਹਨਾਂ ਨੂੰ ਸਜਾਵਾਂ ਵੀ ਮਿਲਦੀਆਂ ਨੇ, ਪਰ ਜਿਨ੍ਹਾਂ ਦਾ ਗੁਰੂ ਦੀ ਕਿਰਪਾ ਨਾਲ ਲੇਖਾ ਨਿਬੜ ਜਾਂਦਾ ਹੈ, ਹਿਸਾਬ ਪੱਧਰਾ ਹੋ ਜਾਂਦਾ ਹੈ, ਫਿਰ ਧਰਮ ਰਾਜਾ ਉਹਨਾਂ ਨੂੰ ਜੀ ਆਇਆ ਕਹਿੰਦਾ ਹੈ। ਅਰੇਰੇ ਦਰਗਹਿ ਕਹੇ ਨਾ ਕਹੋ, ਆਓ ਬੈਠ ਆਦਰ ਸ਼ੁਭ ਦੇਵ, ਉਹਨਾਂ ਨੂੰ ਸਤਿਕਾਰ ਮਿਲਦਾ ਹੈ। ਜੇ ਕਿਤੇ ਉਹ ਧਰਮ ਰਾਜੇ ਦੇ ਕੋਲ ਚਲੇ ਵੀ ਜਾਣ ਤੇ ਧਰਮ ਰਾਜਾ ਇਉਂ ਕਹਿੰਦਾ, ਨਾਨਕ ਧਰਮ ਐਸੇ ਚਵਹੇ ਕੀਤੋ ਭਵਨ ਪੁਨੀਤ, ਤੁਸੀਂ ਬੜੀ ਕਿਰਪਾ ਕੀਤੀ ਮੇਰਾ ਘਰ ਪਵਿੱਤਰ ਕਰ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਜਿਹੜੇ ਗੁਰੂ ਦੇ ਬਚਨਾਂ ਨਾਲ ਜੁੜ ਜਾਂਦੇ ਨੇ, ਗੁਰੂ ਦੇ ਬਚਨ ਮੰਨ ਕੇ ਤੇ ਵਾਹਿਗੁਰੂ ਪਰਮੇਸ਼ਰ ਦੇ ਸੇਵਕ ਬਣ ਕੇ ਉਸ ਨਾਲ ਪਿਆਰ ਕਰਦੇ ਨੇ, ਉਹਨੂੰ ਜਪਦੇ ਨੇ, ਅੱਠੇ ਪੈਰ ਚੇਤੇ ਰੱਖਦੇ ਨੇ, ਚਿੱਤਰ ਤੇ ਗੁਪਤ ਆਦਿਕਾਂ ਨੇ ਜਿਹੜਾ ਲੇਖਾ ਲਿਖਿਆ ਸੀ ਸਭ ਛੂਟੀ ਜਮ ਕੀ ਬਾਕੀ, ਉਹ ਜਮਾਂ ਦੀ ਜਿਹੜੀ ਬਾਕੀ ਸੀ ਹਿਸਾਬ ਕਿਤਾਬ ਸੀ ਉਹ ਸਾਰਾ ਖਤਮ ਹੋ ਗਿਆ ਹੈ।
ਹਰ ਕੇ ਸੰਤ ਜਪਿਓ ਮਨ ਹਰ ਹਰ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਰੀ ਦੇ ਸੰਤਾਂ ਨੇ ਮਨ ਕਰਕੇ ਉਸ ਹਰੇ ਭਰੇ ਕਰਨ ਵਾਲੇ ਵਾਹਿਗੁਰੂ ਨੂੰ ਜਪਣਾ ਕੀਤਾ, ਯਾਦ ਕੀਤਾ ਹੈ।
ਲਗ ਸੰਗਤ ਸਾਧ ਜਨਾ ਕੀ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਲਗ ਸੰਗਤ ਸਾਧ ਜਨਾ ਕੀ। ਸਾਧ ਨਾਮ ਸ੍ਰੇਸ਼ਟ ਦਾ ਹੈ, ਸ੍ਰੇਸ਼ਟ ਜਨਾਂ ਦੀ, ਸ੍ਰੇਸ਼ਟ ਸੇਵਕਾਂ ਦੀ, ਦਾਸਾਂ ਦੀ ਸੰਗਤ ਵਿੱਚ ਲੱਗ ਕਰਕੇ ਉਹਨਾਂ ਨੇ ਪਰਮੇਸ਼ਰ ਨੂੰ ਜਪਣਾ ਕੀਤਾ ਹੈ।
ਦਿਨਿਆਰ ਸੂਰ ਤ੍ਰਿਸ਼ਨਾ ਅਗਨ ਬੁਝਾਨੀ।
ਸਤਸੰਗਤ ਜੀ, ਦਿਨਿਆਰ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਦਿਨ, ਇਹਦਾ ਦਿਨਿਆਰ ਦਾ ਅਰਥ ਵੀ ਸੂਰਜ ਹੈ, और सूर का अर्थ भी सूरज है। कुछ विद्वाना ने इहदा अर्थ इउं भी कीता दिनी अर एक ते सूर का अर्थ कीता दो, एक ते दो बारह, एक ला के अगे दूआ ला दिए तो बारह बन जाते ने ना। तो विद्वान अर्थ करते हैं भी जिमें बारह सूरजां दी तपश गर्मी हुंदी है, इस तरह जिहड़ी तृष्णा की अग है वह बंदे नूं साड़दी है। हुण वेखो एक सूरज की गर्मी मनुख नहीं सहार सकता, असी एक सूरज की गर्मी तो बचन वास्ते एसी चलाउंदे आ, छावें बहिंदे आ, सौ काम करदे आ, पर बारह सूरजां दी गर्मी जिन्नी तृष्णा दी अग हुंदी है। ते सतसंगा जी ये अग्नि जीव नू साड़दी है। और जिवें सवेर दी तपश है, सूरज निकलदा है, तपश पैंदी है, सतगुरु जी कहिंदे जैसे ताप ते निर्मल कामा, गर्मी दा समा आकाश नित्रिया होवे ते सतसंगा जी आकाश तपदा है, आकाश की तपश के नाल फिर धरती भी तपदी है। इस तरह अज्ञानता रूपी सूरज करके मनुख दे अंदर तृष्णा की अग जिहड़ी है ये नुसाड़दी है।
शिव चरयो चंद चंदाकी,
शिव का अर्थ है कल्याण स्वरूप परमात्मा। सतसंगा जी अकाल पुरख वाहेगुरु परमेश्वर रूप चंद चंद्रमा दी जदों ज्ञान रूपी इस जीव दे अंदर रोशनी होई ता जिहड़ी अज्ञानता रूपी सूरज दी तृष्णा दी अग इहनू साड़दी सी ना, हुण उत्थे ठंड पै गई है। चंद्रमा नू ठंडा मन्निया है, चंद्रमा दीआं किरणां भी ठंडियां हन। सतगुरु पंजवें पातशाह जी ने जिक्र किया मूसन मस्कर प्रेम की रही जो अंबर छाए। सतगुरु जी कहिंदे जिहड़ियां चंद्रमा दीआं किरणां ने ना अंबर तो पैंदियां ये ठंडियां हन। सतसंगा जी और चंद्रमा रात दा देवता है, रात दा दीवा है, ते जदों रात नूं प्रकाश करता है ते रात नूं ठंड हो जाती है। इस तरह जिस जीव दे अंदर ज्ञान पैदा हो जावे, उस अकाल पुरख वाहिगुरु दा ब्रह्म प्रगट हो जावे, ते सतसंगा जी फिर उत्थे अज्ञानता दा जिहड़ा सूरज है, अज्ञानता दे सूरज दी जिहड़ी तृष्णा रूपी अग है वह सारी मिट जांदी है।
तुम वाद पुरख वाद अगम अगोचर,
हे अकाल पुरख वाहिगुरु जी तुसी सारिआं तो वड्डे पुरख हो, तुहाडे नाल होर कोई वड्डा नहीं। जिहड़े वड्डे वड्डे देवते ने ना आप उन्हां तो भी वड्डे पुरख हो, सब तो वड्डे हो, गमता तो रहत हो, सो इंद्रियां दे विषय तो रहत हो।
तुम आपे आप अपाकी,
महाराज तुसी आप ही आप हो, ते आप ही सारा ए जगत दा पसारा आप जी ने कीता होया है, ते आप ही जगत दे पसारे विच वसदे हो। घट घट मैं हर जू बसा, आप सारयां दे विच वसदे हो, आप ही जगत दा पसारा कीता है, ते आप ही सारे वरत रहे हो।
जन नानक को प्रभ किरपा कीजा,
हजूर सतगुरु पातशाह जी बेनती करते ने हे प्रभु जी दास ते किरपा करो, मेरे ते रहमत करो। ते मंगया की है, सतगुरु जी दर्शा रहे ने
कर दासन दास दसाकी,
महाराज जेड़े तेरे दास उन्ना दे अगे दास ने उन्ना दा मैनू दास बना लो। दसा की दा अर्थ विद्वाना ने इउं भी किया है कि जेडे दासन दास हुंदे ने उन्हां दी दशा की है। ते हजूर कहंदे ने दसाकी ओ निमरता दे विच हुंदे ने, जेडे दासन दास हुंदे ने उन्हां दे अंदर निमरता हुंदी है। ते सतगुरु पातशाह जी ने ये शब्द वार वार गुरबाणी दे विच दर्साए ने कि हे महाराज कृपा करके मैनू अपने दासां दे दासां दा दास बना लो, भाव जिवें उन्हां दे अंदर भाव पूर्त बहुत निम्रता है, कृपा करके मैनू भी ऐसी निम्रता दी दात बख्शिश करो महाराज। कर दासन दास दसाकी, जिवें उन्हां दी निम्रता वाली दशा है महाराज कृपा करके सानू भी ऐसी दशा बख्शिश करो, साड़ी भी दशा जेड़ी है वो निम्रता वाली बन जावे, ये साडे ते कृपा करो। ये सतगुरु ने अज दे पावन श्री मुख वाक द्वारा आपां नू समुची लुकाई नू जगत जलंदे नू पावन उपदेश बख्शिश कीता। सतगुरु मरहमत करन असी यह जो झगड़ियां दा समा है, कलेश दा समा है, इस समय अंदर उस परमेशर दी सिफत सलाह नाल जुड़िए, ता ही असी इन्हां झगड़ियां तो विकारां तो दुबधा ईरखा वखीली तो छुटकारा पा सकते हैं। होर कोई साधन नहीं, होर कोई तरीका नहीं जिस तरीके दे नाल असी इन्हां तो छुट सकीए। इको ही एक तरीका है, परमेशर दे नाम नाल जुड़ना, प्रभु दी सिफत सलाह करनी। सतगुरु कृपा करन, आपां भी बेनती करिया करिए महाराज साडे ते भी कृपा करो, साडी भी दासां वर्गी दशा बन जावे, असी भी निम्रता नूं धारण करके अपने आप नूं सफल कर सकीए। सतगुरु गुरु ग्रंथ साहिब जी दा कुटान कोट शुकर, आप समुचियां संगतां दा बहुत बहुत धन्नवाद। गुरु का उपदेश जान के हिरदे विच वसा लैणा जी, होइयां भुल्लां दी खिमा करनी जी।
तुम वड पुरख वड आगम अगोचर,
तुम आपे आपे पाकी, जन नानक का प्रभ कृपा कीजा, कर दासन दास दसाकी, वाहिगुरु जी का खालसा वाहिगुरु जी की फतेह।